ਸੋ ਇਹ ਪੀੜਤ ਸਾਨੂੰ ਦੱਸ ਰਹੇ ਹਨ ਕਿ ਗਲਤੀ ਇੰਡੀਅਨ ਕਲਚਰ ਦੀ ਨਹੀਂ ਹੈ ਪਰ ਸਾਡੇ ਸਮਾਜ ਦੀ ਵਿਚਾਰਧਾਰਾ ਦੀ, ਇਸ ਵਿਚ ਰਹਿੰਦੇ ਇੰਡੀਵਿਜੁਅਲਸ ਦੀ, ਜੋ ਪੀੜਤਾਂ ਦੇ ਜ਼ਖਮਾਂ ਤੇ ਮਰਹਮ ਨਹੀਂ ਲਗਾਉਂਦੇ ਅਤੇ ਹੱਲ ਲੱਭਣ ਦੀ ਥਾਂ ਸਗੋਂ ਹੋਰ ਮਸਲੇ ਖੜੇ ਕਰ ਦਿੰਦੇ ਹਨ। ਤੁਹਾਨੂੰ ਸੁਣ ਕੇ ਸ਼ਾਇਦ ਹੈਰਾਨੀ ਹੋਵੇਗੀ ਕਿ ਘਰੇਲੂ ਹਿੰਸਾ ਦੇ ਖੇਤਰ ਵਿਚ ਕੰਮ ਕਰ ਰਹੇ ਐਕਸਪਰਟਸ ਨੂੰ ਵੀ ਆਲੋਚਨਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਕਿ ਉਹ ਇਸ ਖਿੱਤੇ ਵਿਚ ਕਿਉਂ ਕੰਮ ਕਰਦੇ ਹਨ। ਰੀਟਾ ਵਰਮਾ ਜੀ ਦੱਸਦੇ ਹਨ,
ਕਾਫੀ ਮੈਂ ਕ੍ਰਿਟੀਸਿਜ਼ਮ ਵੀ ਕੋਪ ਕੀਤਾ, ਮਤਲਬ ਕਿ ਇਟਸ ਮੈਟਰ ਆਫ ਸ਼ੇਮ ਕਿ ਮੈਂ ਆਪਣੇ ਕਲੋਜ਼ ਫਰੈਂਡਸ ਨੂੰ ਨਹੀਂ ਦੱਸ ਸਕਦੀ ਕਿ ਮੈਂ ਵੈਮੈਨ ਨੂੰ ਜਾਂ ਮੈਨ ਨੂੰ ਕਿਸ ਤਰ੍ਹਾਂ ਹੈਲਪ ਕਰਦੀ ਹਾਂ, ਬਿਕੋਜ਼ ਪੀਪਲ ਜਜਮੈਂਟਸ ਪਾਸ ਕਰਨਾ ਸ਼ੁਰੂ ਕਰ ਦਿੰਦੇ ਆ। ਇਫ ਕੋਈ ਡੋਮੈਸਟਿਕ ਵਾਇਲੈਂਸ ਜਾਂ ਘਰੇਲੂ ਹਿੰਸਾ ਦੇ ਇਸ਼ੂ ਨੂੰ ਟੈਕਲ ਕਰਨਾ ਚਾਹੁੰਦਾ ਜਾਂ ਉਹਦਾ ਸੋਲਿਊਸ਼ਨ ਦੇਣਾ ਚਾਹੁੰਦਾ, ਲੋਕ ਸੋਚਦੇ ਕਿ ਸ਼ਾਇਦ ਇਹਦੇ ਘਰ ਦੇ ਵਿੱਚ ਵੀ ਕੋਈ ਹੋ ਰਿਹਾ ਹੈ, ਇਸ ਕਰਕੇ ਇੰਟਰਸਟ ਹੈ ਇਹਦਾ, ਜਾਂ ਇਹ ਵੁਮੈਨ ਹੈ, ਇਹਨੇ ਤਾਂ ਵੁਮੈਨ ਦੀ ਪ੍ਰੋਟੈਕਸ਼ਨ ਕਰਨੀ ਕਰਨੀ ਹੈ। ਮੈਂ ਕਹਿ ਰਹੀ ਹਾਂ ਮਨਪ੍ਰੀਤ ਜੀ, ਇਹ ਵੁਮੈਨ ਐਂਡ ਮੈਨ ਇਸ਼ੂ ਨਹੀਂ ਹੈ, ਇਹ ਫੈਮਿਲੀ ਟੂ ਫੈਮਿਲੀ ਇਸ਼ੂ ਨਹੀਂ ਹੈ, ਇੱਕ ਸੀਰੀਅਸ ਸੁਸਾਇਟਲ ਇਸ਼ੂ ਹੈ ਔਰ ਸਾਡੀ ਸੁਸਾਇਟੀ ਇਸ ਨੂੰ ਕੁਛ ਕਰ ਰਹੀ ਹੈ। ਇਹ ਮੈਟਰ ਆਫ ਪ੍ਰਾਈਡ ਹੋਣਾ ਚਾਹੀਦਾ, ਇਹ ਸਾਡੀ ਵੀਕਨੈਸ ਨਹੀਂ ਹੈ। ਮੈਂ ਐਸਟੈਬਲਿਸ਼ਡ ਇੰਡੀਅਨ ਕਮਿਊਨਿਟੀ ਨੂੰ ਕਹਿੰਦੇ ਸੁਣਿਆ ਹੈ ਬਹੁਤ ਵਾਰ ਕਿ ਇੰਡੀਆ ਦਾ ਨਾਮ ਬਦਨਾਮ ਕਰ ਰਹੇ ਹੈ। ਇਹ ਲੇਟਲੀ ਜਿਹੜੀਆਂ ਮੀਡੀਆ ਦੇ ਵਿੱਚ ਖਬਰਾਂ ਆਈਆਂ, ਐਸਟੈਬਲਿਸ਼ਡ ਇੰਡੀਅਨ ਕਮਿਊਨਿਟੀ ਕਹਿੰਦੀ ਹੈ ਕਿ ਸਾਨੂੰ ਕੁਛ ਕਰਨਾ ਚਾਹੀਦਾ, ਬਿਕੋਜ਼ ਇਹ ਜਿਹੜੇ ਹੈ ਮੁੰਡੇ ਔਰ ਜਿਹੜੇ ਨਏ ਆ ਰਹੇ ਹੈ ਮਾਈਗ੍ਰੈਂਟ, ਇਹ ਇੰਡੀਆ ਦਾ ਨਾਮ ਬਦਨਾਮ ਕਰ ਰਿਹਾ। ਨਾ ਅਸੀਂ ਇੰਡੀਆ ਦੇ ਨਾਮ ਬਦਨਾਮ ਦੀ ਗੱਲ ਨਹੀਂ ਕਰ ਰਹੇ, ਅਸੀਂ ਇਹ ਕਹਿ ਰਹੇ ਹਾਂ ਕਿ ਆਪਣੀ ਸੋਲ ਸਰਚ ਕਰੋ ਔਰ ਦੇਖੋ ਕਿ ਇਹ ਜਿਹੜਾ ਇਸ਼ੂ ਹੈ ਅਸੀਂ ਕਿਸ ਤਰ੍ਹਾਂ ਨੂੰ ਸੋਲਵ ਕਰ ਸਕਦੇ ਹਾਂ, ਔਰ ਬਲੇਮ ਸ਼ਿਫਟਿੰਗ ਨਹੀਂ ਕਰਨਾ। ਇਹ ਇੱਕ ਬੰਦੇ ਦਾ ਬਲੇਮ ਦੂਸਰੇ ਦੇ ਅਗੇਂਸਟ ਨਹੀਂ ਹੈ। ਔਰ ਮੈਂ ਸੋਚਦੀ ਹਾਂ ਕਿ ਡੋਮੈਸਟਿਕ ਵਾਇਲੈਂਸ ਦੇ ਅਗੇਂਸਟ ਆਵਾਜ਼ ਉਠਾਉਣਾ ਤੁਹਾਡੀ ਮੋਰਲ ਰਿਸਪੋਂਸੀਬਿਲਿਟੀ ਹੈ, ਸੋ ਮੋਰਲ ਐਥੀਕਲ ਐਂਡ ਸੋਸ਼ਲ ਰਿਸਪੋਂਸੀਬਿਲਿਟੀ ਟੂ ਰੇਜ਼ ਅ ਵੋਇਸ ਅਗੇਂਸਟ ਡੋਮੈਸਟਿਕ ਵਾਇਲੈਂਸ।
ਸੋ ਸ਼ਾਇਦ ਡੋਮੈਸਟਿਕ ਵਾਇਲੈਂਸ ਦੀ ਅੰਡਰ ਰਿਪੋਰਟਿੰਗ ਦਾ ਇਹ ਵੀ ਕਾਰਨ ਹੈ ਸਮਾਜ ਦਾ ਡਰ ਕਿ ਲੋਕੀ ਗੱਲਾਂ ਬਣਾਉਣਗੇ, ਉਹਨਾਂ ਨੂੰ ਐਕਸੈਪਟ ਨਹੀਂ ਕਰਨਗੇ। ਪਰ ਸਾਰੇ ਮਾਹਿਰ ਅਤੇ ਸਾਰੇ ਵਿਕਟਿਮਸ ਅੱਜ ਦੇ ਇਸ ਖਾਸ ਪ੍ਰੋਗਰਾਮ ਨੂੰ ਸੁਣ ਰਹੇ ਸਰੋਤਿਆਂ ਨੂੰ ਬੇਨਤੀ ਕਰਦੇ ਹਨ ਕਿ ਅਗਰ ਤੁਸੀਂ ਹਿੰਸਾ ਦੇ ਸ਼ਿਕਾਰ ਹੋ ਤਾਂ ਚੁੱਪ ਨਾ ਰਹੋ।
ਮੈਂ ਇਹੀ ਕਹੂੰਗੀ ਕਿ ਇਸ ਮਾਮਲੇ ਦੇ ਵਿੱਚ ਚੁੱਪ ਰਹਿ ਕੇ ਕੁਛ ਨਹੀਂ ਹੁੰਦਾ, ਜਦ ਤੱਕ ਤੁਸੀਂ ਨਹੀਂ ਬੋਲਦੇ ਕਿ ਮੇਰਾ ਬੂਟ ਮੈਨੂੰ ਉੱਥੇ ਚੁੱਭ ਰਿਹਾ, ਮੇਰੇ ਉੱਥੇ ਪੀੜ ਹੁੰਦੀ ਹੈ, ਕਿਸੇ ਹੋਰ ਨੂੰ ਨਹੀਂ ਸਮਝ ਲੱਗਦੀ। ਸਿਰਫ ਜੁੱਤਾ ਪਾਉਣ ਵਾਲੇ ਨੂੰ ਪਤਾ ਕਿ ਜੁੱਤੀ ਕਿੱਥੇ ਲੱਗਦੀ ਹੈ। ਜਦ ਤੱਕ ਤੁਸੀਂ ਦੂਜੇ ਬੰਦੇ ਨੂੰ ਨਹੀਂ ਦੱਸਦੇ, ਕੋਈ ਦੂਜਾ ਤੁਹਾਡੀ ਹੈਲਪ ਨਹੀਂ ਕਰ ਸਕਦਾ।
ਇਹ ਨਹੀਂ ਕਿ ਤੁਹਾਡੇ ਨਾਲ ਇੱਕ ਵਾਰੀ ਹੋਇਆ ਤੇ ਤੁਸੀਂ ਬੈਗ ਚੱਕਿਆ ਤੇ ਤੁਰ ਪਏ। ਤੁਸੀਂ ਉਸ ਇਨਸਾਨ ਨੂੰ ਇੱਕ ਨਹੀਂ ਤਾਂ ਦੋ ਮੌਕੇ ਦਵੋ। ਜੇ ਨਹੀਂ ਉਹਨਾਂ ਦਾ ਕੁਛ ਵੀ ਵਰਤਾਓ ਬਦਲਦਾ, ਜੇ ਉਹ ਕੁੱਟਦੇ ਮਾਰਦੇ ਹੈ ਤਾਂ ਉਹਨਾਂ ਨੂੰ ਕੋਈ ਸਟੈਪ ਛੇਤੀ ਲੈਣਾ ਚਾਹੀਦਾ।
ਪਹਿਲੇ ਮੈਂ ਸੋਚਦੀ ਸੀ ਕਿ ਮੈਨੂੰ ਸ਼ਾਦੀ 'ਚ ਰਹਿਣਾ ਚਾਹੀਦਾ ਬੱਚਿਆਂ ਲਈ। ਮੈਂ ਇਸ ਪੁਆਇੰਟ ਤੱਕ ਆ ਗਈ ਸੀ ਕਿ ਮੈਨੇ ਸੋਚਿਆ ਨਹੀਂ, ਹੁਣ ਮੈਨੂੰ ਸ਼ਾਦੀ ਤੋਂ ਨਿਕਲਣਾ ਚਾਹੀਦਾ ਬੱਚਿਆਂ ਲਈ।
ਜਨਾਨੀ ਜੇ ਚਾਹੇ ਤਾਂ ਕੁਛ ਵੀ ਕਰ ਸਕਦੀ ਹੈ, ਉਹ ਦੁਰਗਾ ਵੀ ਹੈ ਤੇ ਉਹ ਸਰਸਵਤੀ ਵੀ ਹੈ। ਉਹ ਚੁੱਪ ਕਰਕੇ ਦਿਮਾਗ ਦੀ ਲੜਾਈ ਵੀ ਲੜ ਸਕਦੀ ਹੈ, ਉਹ ਫਿਜ਼ੀਕਲ ਲੜਾਈ ਵੀ ਲੜ ਸਕਦੀ ਹੈ, ਉਹਨੂੰ ਕਮਜ਼ੋਰ ਨਾ ਸਮਝੋ।
ਇੱਥੇ ਇੱਕ ਚੇਤਾਵਨੀ, ਇੱਕ ਹਦਾਇਤ ਕਿ ਨਿੱਕੀ ਨਿੱਕੀ ਗੱਲਾਂ ਨੂੰ ਘਰੇਲੂ ਹਿੰਸਾ ਦਾ ਨਾਮ ਦੇਣਾ ਵੀ ਬਿਲਕੁਲ ਗਲਤ ਹੈ। ਰਿਲੇਸ਼ਨਸ਼ਿਪਸ ਆਸਟ੍ਰੇਲੀਆ ਤੋਂ ਮਾਹਿਰ ਮੁਕਤੇਸ਼ ਛਿੱਬੜ ਸਾਨੂੰ ਦੱਸਦੇ ਹਨ ਕਿ ਕਿਹੜੀ ਹੱਦ ਪਾਰ ਕਰਨ ਤੇ ਉਸ ਨੂੰ ਘਰੇਲੂ ਹਿੰਸਾ ਮੰਨਣਾ ਚਾਹੀਦਾ ਹੈ।
ਮੈਂ ਤੇ ਤੁਹਾਨੂੰ ਲੀਗਲੀ ਕਹਿ ਸਕਨੀ ਆ, ਪੂਰੀ ਦੁਨੀਆ 'ਚ ਇਹੋ ਜਿਹਾ ਕੋਈ ਰਿਸ਼ਤਾ ਨਹੀਂ ਹੈਗਾ ਜਿਹਦੇ 'ਚ ਖਿਟਪਿਟ ਨਹੀਂ ਹੁੰਦੀ। ਹਰ ਇੱਕ ਰਿਸ਼ਤੇ 'ਚ ਖਿਟਪਿਟ ਹੁੰਦੀ ਹੈ, ਬਟ ਇਨਸਾਨ ਆਪਣਾ ਇਮੋਸ਼ਨਸ ਕਿੰਜ ਕੰਟਰੋਲ ਰੱਖਦਾ, ਦੈਟ ਇਜ਼ ਦ ਕੀ। ਜਿਹੜੀ ਕੌਨਫਲਿਕਟ ਹੈਗੀ ਹੈ ਸਾਰੀ ਉਮਰ ਹੋਣੀ ਹੈ। ਤੁਸੀਂ ਮੈਨੂੰ ਕਹਿ ਰਹੇ ਹੋ ਕਿ ਕਿਹੜੀ ਲਾਈਨ ਹੈਗੀ ਹੈ ਜਿਹੜੀ ਪਾਰ ਹੋ ਜਾਏ ਹੱਥ ਤੋਂ। ਮੈਂ ਕਹਿੰਦੀ ਹਾਂ ਵਾਇਲੈਂਸ, ਸਭ ਤੋਂ ਪਹਿਲਾਂ ਗੁੱਸਾ, ਵਾਰਨਿੰਗ ਸਾਈਨ, ਗਾਲੀ ਗਲੋਚ ਸੈਕਿੰਡ ਵਾਰਨਿੰਗ ਸਾਈਨ, ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਵਾਇਲੈਂਸ ਕਹਿੰਦੇ ਹੋ। ਇਟ ਇਜ਼ ਆਲ ਵਾਇਲੈਂਸ, ਇਟਸ ਆਲ ਦ ਡਿਗਰੀ ਆਫ ਵਾਇਲੈਂਸ।
ਬਹੁਤੀਆਂ ਕੁੜੀਆਂ ਇਹ ਕਹਿੰਦੀਆਂ ਚੱਲ ਗੁੱਸਾ ਆ ਗਿਆ, ਉਹਨੇ ਹੱਥ ਚੁੱਕ ਲਿਆ, ਕੋਈ ਗੱਲ ਨਹੀਂ।
ਨਾ, ਦੈਟ ਇਜ਼ ਅ ਕ੍ਰਾਈਮ ਮਨਪ੍ਰੀਤ ਜੀ, ਦੈਟ ਇਜ਼ ਅ ਕ੍ਰਾਈਮ। ਦੇਰ ਇਜ਼ ਅ ਲਾਅ ਓਵਰ ਹੇਅਰ, ਦੇਰ ਇਜ਼ ਅ ਜ਼ੀਰੋ ਟੋਲਰੈਂਸ ਟੂ ਵਾਇਲੈਂਸ, ਜ਼ੀਰੋ ਟੋਲਰੈਂਸ।
ਸੋ ਸਾਰਿਆਂ ਨੂੰ ਇਹ ਸਪਸ਼ਟ ਸੁਨੇਹਾ ਹੈ ਕਿ ਘਰੇਲੂ ਹਿੰਸਾ ਬਾਰੇ ਪੁਲਿਸ ਨੂੰ ਸ਼ਿਕਾਇਤ ਕਰੋ। ਅਗਰ ਪੁਲਿਸ ਨਹੀਂ ਤਾਂ ਘੱਟੋ ਘੱਟ ਆਪਣੇ ਡਾਕਟਰ ਯਾਨੀ GP ਨੂੰ ਦੱਸੋ ਜਾਂ ਫਿਰ ਕਾਉਂਸਲਰ ਕੋਲ ਜਾਓ। ਇੱਥੇ ਇੱਕ ਸਵਾਲ ਇਹ ਵੀ ਹੈ ਕਿ ਕੀ ਕੇਵਲ ਪੁਲਿਸ ਨੂੰ ਹੀ ਘਰੇਲੂ ਹਿੰਸਾ ਬਾਰੇ ਸ਼ਿਕਾਇਤ ਕਰਨ ਲਈ ਫਸਟ ਪੁਆਇੰਟ ਆਫ ਕੰਟੈਕਟ ਮੰਨਿਆ ਜਾਣਾ ਚਾਹੀਦਾ ਹੈ? ਕੀ ਇਹ ਠੀਕ ਗੱਲ ਹੈ ਕਿ ਹਰ ਸੂਬੇ ਦੀ ਪੁਲਿਸ ਕ੍ਰਿਮੀਨਲਸ ਤੇ ਚੋਰ ਉਚੱਕਿਆਂ ਨੂੰ ਫੜਨ ਜਾਂ ਜਨਤਕ ਥਾਵਾਂ ਤੇ ਸਾਡੀ ਸੁਰੱਖਿਆ ਕਰਨ ਦੀ ਥਾਂ ਆਪਣਾ ਜ਼ਿਆਦਾਤਰ ਸਮਾਂ ਘਰੇਲੂ ਹਿੰਸਾ ਨਾਲ ਨਜਿੱਠਣ ਵਿੱਚ ਲਗਾਉਣ। ਪੁਲਿਸ ਅਨੁਸਾਰ ਜੁਰਮ ਭਾਵੇਂ ਘਰ ਦੇ ਅੰਦਰ ਹੋਵੇ ਜਾਂ ਬਾਹਰ, ਉਹ ਜੁਰਮ ਹੀ ਹੈ ਅਤੇ ਜ਼ਰੂਰੀ ਹੈ ਕਿ ਵਿਕਟਿਮਸ ਪੁਲਿਸ ਨੂੰ ਹੀ ਕੰਟੈਕਟ ਕਰਨ। ਪਰ ਅਗਰ ਭਾਰਤੀ ਨਜ਼ਰੀਏ ਨਾਲ ਇਸ ਨੂੰ ਵੇਖਿਆ ਜਾਵੇ ਤਾਂ ਪੁਲਿਸ ਕੋਲ ਸ਼ਿਕਾਇਤ ਕਰਨ ਨਾਲ ਅਕਸਰ ਭਾਰਤੀ ਮੁੰਡੇ ਇੰਨੇ ਨਾਰਾਜ਼ ਹੋ ਜਾਂਦੇ ਹਨ ਕਿ ਉਹ ਫਿਰ ਸੁਲਾਹ ਬਾਰੇ ਗੱਲ ਵੀ ਨਹੀਂ ਕਰਦੇ। ਜਸਵਿੰਦਰ ਸਿੱਧੂ ਦੱਸਦੇ ਹਨ,
ਜਦੋਂ ਵੀ ਅਸੀਂ ਮੁੰਡੇ ਨਾਲ ਬੈਠ ਕੇ ਗੱਲ ਕੀਤੀ ਹੈ ਤਾਂ ਉਹਨੇ ਸਭ ਤੋਂ ਜਿਹੜਾ ਉਹਦਾ ਗਿੱਲਾ ਹੁੰਦਾ ਉਹ ਹੀ ਹੁੰਦਾ ਕਿ ਇਹਨੇ ਪੁਲਿਸ ਨੂੰ ਕਿਉਂ ਫੋਨ ਕੀਤਾ। ਮੇਰੇ ਮਦਰ ਸਮਝਾ ਸਕਦੇ ਸੀ ਇਹਨੂੰ, ਮੇਰਾ ਵੱਡਾ ਭਰਾ ਹੈਗਾ ਉੱਥੇ ਅਤੇ ਉਹਦੀ ਭਾਬੀ ਨਾਲ ਇਹਨੇ ਗੱਲ ਕੀਤੀ, ਪੁਲਿਸ ਨੂੰ ਕਿਉਂ ਫੋਨ ਕੀਤਾ? ਅਤੇ ਮੇਰੇ ਹਿਸਾਬ ਨਾਲ ਪੁਲਿਸ ਨੂੰ ਫੋਨ ਕਰਨਾ ਜੋ ਹੈ ਉਹ ਇੱਕ ਸੋਸਾਇਟੀ 'ਚ ਫੈਮਿਲੀ ਦੇ ਵਿੱਚ ਸ਼ੇਮ ਮੰਨਿਆ ਜਾਂਦਾ, ਖਾਸ ਕਰਕੇ ਫੈਮਿਲੀ ਦੇ ਝਗੜੇ ਕਰਕੇ। ਅਤੇ ਉਹ ਬੇਸਿਕਲੀ ਸਾਡੀ ਸੋਸਾਇਟੀ ਮੁੰਡੇ ਨੂੰ ਹੀ ਡਾਇਰੈਕਟਲੀ ਗੁਨਾਹਗਾਰ ਮੰਨ ਲੈਂਦੀ ਹੈ, ਚਾਹੇ ਉਹਦਾ 100% ਗੁਣਾ ਹੋਵੇ ਚਾਹੇ ਨਾ ਹੋਵੇ। ਅਤੇ ਇਹ ਇੱਕ ਉਹਨਾਂ ਲਈ ਬੜੀ ਸ਼ੇਮ ਦੀ ਗੱਲ ਹੈ। ਇੱਕ ਮੁੰਡੇ ਨੇ ਸਾਨੂੰ ਇਹ ਵੀ ਕਿਹਾ ਕਿ ਹੁਣ ਮੈਂ ਤੁਹਾਡੇ ਨਾਲ ਕਦੇ ਸਾਰੀ ਜ਼ਿੰਦਗੀ ਨਜ਼ਰ ਨਹੀਂ ਮਿਲਾ ਸਕਦਾ, ਕਿਉਂਕਿ ਤੁਹਾਨੂੰ ਪਤਾ ਚੱਲ ਗਿਆ ਕਿ ਮੈਂ ਮੇਰੇ ਤੇ ਪੁਲਿਸ ਕੇਸ ਚੱਲ ਰਿਹਾ।
ਸ਼ਾਇਦ ਸਰਕਾਰ ਨੂੰ ਸੋਚਣ ਦੀ ਲੋੜ ਹੈ ਕਿ ਭਾਰਤੀ ਕਮਿਊਨਿਟੀ ਲਈ ਕਲਚਰਲੀ ਸਪੈਸੀਫਿਕ ਸੰਸਥਾ ਹੋਵੇ ਜੋ ਕੇਵਲ ਇੰਡੀਅਨ ਕਮਿਊਨਿਟੀ ਦੇ ਮਸਲਿਆਂ ਨੂੰ ਹੈਂਡਲ ਕਰੇ। ਇੱਥੇ ਕੁਝ ਪੀੜਤਾਂ ਦੇ ਬਿਆਨ ਵੀ ਸਾਂਝੇ ਕਰਨਾ ਚਾਹਾਂਗੀ, ਕਿਉਂਕਿ ਘਰੇਲੂ ਹਿੰਸਾ ਨਾਲ ਜੂਝ ਰਹੇ ਭਾਰਤੀ ਪ੍ਰਵਾਸੀ ਜਦ ਪੁਲਿਸ ਕੋਲ ਜਾਂ ਕੋਰਟ ਸਿਸਟਮ ਵਿੱਚ ਜਾਂਦੇ ਹਨ ਤਾਂ ਉੱਥੇ ਇਸੇ ਕਾਰਨ ਕਈ ਮੁਸ਼ਕਲਾਂ ਪੇਸ਼ ਆਉਂਦੀਆਂ ਹਨ ਕਿ ਉਨ੍ਹਾਂ ਨੂੰ ਭਾਰਤੀ ਕਲਚਰ ਬਾਰੇ ਜ਼ਿਆਦਾ ਪਤਾ ਨਹੀਂ।
ਸਾਨੂੰ ਮੇਰੇ ਵਰਗੀਆਂ ਲੜਕੀਆਂ ਨੂੰ ਇਸ ਸਿਸਟਮ ਦੇ ਵਿੱਚ ਕਈ ਵਾਰੀ ਸਮਝਾਉਣਾ ਔਖਾ ਹੋ ਜਾਂਦਾ ਹੈ ਕਿ ਜਿਸ ਇਨਸਾਨ ਦੇ ਅਸੀਂ ਰੱਖੜੀ ਬੰਨਦੇ ਹਾਂ ਉਹ ਸਾਡਾ ਭਰਾ ਹੈ। ਇੱਕ ਅਰੇਂਜਡ ਮੈਰਿਜ, ਇਹਨਾਂ ਨੂੰ ਹੈਰਾਨੀ ਹੁੰਦੀ ਹੈ ਵੀ ਤੁਸੀਂ ਅਰੇਂਜ ਮੈਰਿਜ ਕਿਵੇਂ ਕਰਾਈ। ਇਸ ਕਰਕੇ ਮੈਨੂੰ ਲੱਗਦਾ ਕਿ ਆਪਾਂ ਨੂੰ ਇਹਨਾਂ ਨੂੰ ਕਲਚਰਲੀ ਥੋੜ੍ਹਾ ਦੱਸਣਾ ਚਾਹੀਦਾ ਕਿ ਸਾਡੇ ਕਈ ਰਿਚੁਅਲਸ ਨੇ ਜਿਨ੍ਹਾਂ ਕਰਕੇ ਅਸੀਂ ਕਲਚਰਲੀ ਉਸ ਚੀਜ਼ਾਂ ਨਾਲ ਬੌਂਡ ਹੋ ਜਾਂਦੇ ਹਾਂ। ਬਹੁਤ ਅੱਛਾ ਸਿਸਟਮ ਹੈ, ਬਹੁਤ ਹੈਲਪਫੁਲ ਸਿਸਟਮ ਹੈ, ਪਰ ਫਿਰ ਵੀ ਉਹਨਾਂ ਨੂੰ ਕਈ ਇਨਫੋਰਮੇਸ਼ਨ ਥੋੜ੍ਹਾ ਬਹੁਤ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਅਸੀਂ ਜੇ ਇੱਕ ਵਾਰੀ ਰੱਖੜੀ ਬੰਨ ਦਿੰਦੇ ਹਾਂ ਸਾਡਾ ਉਹ ਭਰਾ ਬਣ ਜਾਂਦਾ। ਇਹ ਨਹੀਂ ਕਿ ਜੇ ਉਹ ਸਾਡੇ ਘਰ 'ਚ ਹੀ ਜੰਮਿਆ ਪੱਲਿਆ ਤਾਂ ਉਹ ਸਾਡਾ ਭਰਾ ਹੈ।
ਸੋ ਹੁਣ ਗੱਲ ਕਰੀਏ ਸੋਲੂਸ਼ਨਸ ਦੀ, ਇਹਨਾਂ ਮਸਲਿਆਂ ਦੇ ਹੱਲ ਦੀ। ਪਹਿਲੀ ਲੋੜ ਹੈ ਕਿਸੇ ਸੰਸਥਾ ਦੀ ਜੋ ਨਵੇਂ ਤੇ ਪੁਰਾਣੇ ਭਾਰਤੀ ਪ੍ਰਵਾਸੀਆਂ ਦੀ, ਖਾਸ ਕਰ ਸਟੂਡੈਂਟਸ ਦੀ ਮਦਦ ਕਰੇ।
ਮੈਨੂੰ ਲੱਗਦਾ ਹੈ ਕਿ ਇੱਕ ਸੋਸਾਇਟੀ ਹੋਣੀ ਚਾਹੀਦੀ ਹੈ ਜੋ ਸਿਰਫ ਚਾਹੇ ਉਹ ਇੰਡੀਅਨਸ ਹੋਣ ਚਾਹੇ ਉਸ ਵਿੱਚ ਇੱਥੋਂ ਦੇ ਆਸਟ੍ਰੇਲੀਅਨਸ ਹੋਣ ਜਾਂ ਦੂਸਰੀ ਨੈਸ਼ਨੈਲਿਟੀ ਦੇ ਲੋਕ ਹੀ ਹੋਣ, ਜਿਹੜੇ ਇੰਡੀਅਨ ਕਲਚਰ ਨੂੰ ਅੱਛੀ ਤਰ੍ਹਾਂ ਸਮਝਣ, ਉਸ ਹਿਸਾਬ ਨਾਲ ਇੰਡੀਅਨ ਲੜਕੀਆਂ ਹੈ ਜਾਂ ਮੇਲਸ ਹੈ ਇੱਕ ਕੌਂਸਲਿੰਗ ਕਰ ਸਕਣ, ਇਮੋਸ਼ਨਲ ਕੌਂਸਲਿੰਗ ਹੋ ਸਕੇ, ਜ਼ਿਆਦਾ ਡਿਪਰੈਸਡ ਹੋਣ ਕਿ ਉਹ ਗੱਲ ਕਰ ਸਕਣ।
ਲੋੜ ਹੈ ਕਿ ਆਸਟ੍ਰੇਲੀਅਨ ਅਧਿਕਾਰੀ ਭਾਰਤੀ ਸੱਭਿਆਚਾਰ ਨੂੰ ਬਿਹਤਰ ਸਮਝਣ ਅਤੇ ਉਸ ਮੁਤਾਬਿਕ ਕਾਰਵਾਈ ਕਰਨ।
Yes, we are culturally sensitive, but can we improve? Can we do better? Most certainly. Rather than being able to just provide a blanket response to everyone, we really need to tailor our response, and I think we're getting better at that. The various cultural communities that are becoming more prominent in New South Wales, we really need to tailor our service. Are we doing that? Yes. Can we do better? Most certainly.
ਲੋੜ ਹੈ ਕਿ ਭਾਰਤੀ ਪੀੜਤਾਂ ਨੂੰ ਕਲਚਰਲੀ ਸੈਂਸਿਟਿਵ ਕਾਉਂਸਲਿੰਗ ਪ੍ਰਦਾਨ ਕੀਤੀ ਜਾਵੇ, ਖਾਸ ਕਰ ਆਦਮੀਆਂ ਨੂੰ, ਤਾਂ ਕਿ ਉਹ ਸਮਝਣ ਕਿ ਹਿੰਸਾ ਨਾਲ ਕੁਝ ਨਹੀਂ ਸੁਲਝਦਾ।
ਮੈਂ ਤਾਂ ਇਹੋ ਕਹਾਂਗਾ ਪ੍ਰੈਕਟੀਕਲੀ ਕਿ ਹੱਥ ਕਦੀ ਵੀ ਨਾ ਚੁੱਕੋ, ਕਿਉਂਕਿ ਸੁਲਝਦੀ ਤਾਂ ਨਹੀਂ ਹੈ, ਇਹਦੇ ਨਾਲ ਵਿਗੜਦੀ ਹੈ। ਮੈਂ ਆਪਣੇ ਉਹਨਾਂ ਭਰਾਵਾਂ ਨੂੰ ਦੱਸ ਰਿਹਾ ਵਾਂ ਕਿ ਜਿਨ੍ਹਾਂ ਨਾਲ ਹੋ ਰਿਹਾ ਵਾ, ਰੱਬ ਨਾ ਹੀ ਕਰੇ ਇਹੋ ਜਿਹਾ ਕਿਸੇ ਨਾਲ, ਹੱਥ ਇਸ ਕੰਟਰੀ ਵਿੱਚ ਚੁੱਕਣਾ ਬਹੁਤ ਹੀ ਵੱਡਾ ਗੁਨਾਹ ਵਾ। ਤੁਸੀਂ ਮੰਨ ਲਓ ਹੱਥ ਚੁੱਕਦੇ ਹੋ ਤਾਂ ਤੁਹਾਨੂੰ ਬਿਲਕੁਲ ਬੜੀ ਵੱਡੀ ਪਨਿਸ਼ਮੈਂਟ ਮਿਲ ਸਕਦੀ ਹੈ। ਇਸ ਕਰਕੇ ਇਹ ਸੋਚੋ ਵੀ ਨਾ ਕਿ ਅਸੀਂ ਕੰਮ ਕਰੀਏ, ਪੇਸ਼ੈਂਸ ਰੱਖੋ।
ਲੋੜ ਹੈ ਕਿ ਭਾਰਤੀ ਕਮਿਊਨਿਟੀ ਆਪਣੇ ਵਿਚਾਰ ਕੁਝ ਬਦਲੇ ਅਤੇ ਲੋਕੀ ਪੀੜਤਾਂ ਦੀ ਮਦਦ ਕਰਨ, ਤੇ ਖਾਸ ਤੌਰ ਤੇ ਆਦਮੀ ਇਸ ਨੂੰ ਆਪਣੀ ਜ਼ਿੰਮੇਵਾਰੀ ਮੰਨਣ।
I think we need to stand up as a community and protect the women and children. Unless we do that, particularly men actually stand up and say, look, this is totally unacceptable, and assist those that might be impacted by family violence to seek help to stop it happening. We've got to really, really stop that cycle.
Jatt family, ਖਾਸ ਕਰਕੇ ਮੈਂ ਜੱਟ ਫੈਮਿਲੀ ਤੋਂ ਆਇਆ, ਉੱਥੇ ਲੇਡੀਜ਼ ਦਾ ਇੱਕ ਡਿਫਾਈਨਡ ਰੋਲ ਹੈ। ਪਿਛਲੇ ਸਾਲ ਕੇਸ ਆਇਆ ਸੀ ਤੇ ਲੜਕੇ ਨੂੰ ਜਦੋਂ ਅਸੀਂ ਕੰਟੈਕਟ ਕੀਤਾ, ਮੈਂ ਉਹਦਾ ਪੁਆਇੰਟ ਇਹ ਸੀ ਕਿ ਮੈਨੂੰ ਨਾ ਕਿੱਦਾਂ ਕਰਤੀ ਕੁੜੀ ਨੇ, ਕਿ ਸਾਡੇ ਫੈਮਿਲੀ 'ਚ ਲੇਡੀਜ਼ ਬੋਲਦੀਆਂ ਹੀ ਨਹੀਂ ਅੱਗੇ ਮਰਦ ਦੇ ਅੱਗੇ। ਮੈਂ ਉਹਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਰਸਪੈਕਟਿਵ ਉਹਦਾ ਚੇਂਜ ਨਹੀਂ ਸੀ ਹੋ ਰਿਹਾ ਕਿ ਜੋ ਡਿਫਾਈਨਡ ਰੋਲਸ ਨੇ ਲੇਡੀਜ਼ ਦੇ ਕਿ ਚੁੱਪਚਾਪ ਸੁਣੀ ਜਾਓ ਅਤੇ ਅਨਗ੍ਰਜ ਜਿਹਨੂੰ ਕਹਿੰਦੇ ਕਿ ਸਰਵਿਸ ਆਪਣੀ ਦਿਓ, ਉਹ ਇੱਕ ਬਹੁਤ ਵੱਡਾ ਫੈਕਟਰ ਹੈ। ਕੁੜੀ ਦਾ ਫਾਈਨੈਂਸ਼ੀਅਲ ਜੋ ਘਰ ਦੇ ਅਫੇਅਰਸ ਉਹਦੇ ਵਿੱਚ ਰੋਲ ਤਾਂ ਇੰਪੋਰਟੈਂਟ ਹੋ ਹੀ ਗਿਆ, ਪਰ ਉਹਦੇ ਜਿਹੜੇ ਘਰ ਦੇ ਕੰਮ ਸੀ ਕੁਕਿੰਗ ਕਲੀਨਿੰਗ ਉਹ ਨਹੀਂ ਘਟੇ ਅਤੇ ਟਾਈਮ ਤਾਂ ਉਨਾ ਹੀ ਹੈ ਉਹਦੇ ਕੋਲ ਵੀ। ਅਤੇ ਉਹਦੇ ਵਿੱਚ ਮੈਂ ਜੋ ਦੇਖਦਾ ਕਿ ਮੁੰਡੇ ਬਹੁਤ ਘੱਟ ਸ਼ੇਅਰ ਕਰਦੇ ਨੇ ਆਪਣੇ ਰਿਸਪੋਂਸੀਬਿਲਟੀ, ਮਤਲਬ ਮਾੜਾ ਮੋਟਾ ਅਗਰ ਕੋਈ ਭਾਂਡੇ ਮਾਂਜਦੇ ਵੀ ਕਿਸੇ ਨੂੰ ਅਸੀਂ ਦੇਖ ਲਈਏ ਤਾਂ ਮੈਂ ਜਿੱਥੇ ਉੱਠਦਾ ਬੈਠਦਾ ਤਾਂ ਉਹ ਕਹਿੰਦੇ ਕਿ ਜੀ ਇਹ ਤਾਂ ਗੁਲਾਮ ਬਣ ਗਿਆ ਆਪਣੀ ਵਾਈਫ ਦਾ। ਅਤੇ ਇਹ ਮੁੰਡਿਆਂ ਨੂੰ ਅਤੇ ਮੇਲਸ ਨੂੰ ਥੋੜ੍ਹੀ ਜਿਹੀ ਰਿਸਪੋਂਸੀਬਿਲਟੀ ਸ਼ੇਅਰ ਕਰਨੀ ਪਏਗੀ ਹਾਊਸ ਹੋਲਡ ਦੀ।
ਅਤੇ ਸਭ ਤੋਂ ਵੱਡੀ ਲੋੜ ਹੈ ਕਿ ਹਰ ਇਨਸਾਨ ਆਪਣੇ ਹੱਕ ਪਛਾਣੇ, ਅਣਮਨੁੱਖੀ ਵਿਵਹਾਰ ਤੇ ਹਿੰਸਾ ਨੂੰ ਬਰਦਾਸ਼ਤ ਨਾ ਕਰੇ ਅਤੇ ਫੌਰਨ ਪੁਲਿਸ ਨੂੰ ਇਸ ਬਾਰੇ ਦੱਸੇ। ਸਾਡਾ ਸੱਭਿਆਚਾਰ ਕਹਿੰਦਾ ਹੈ ਕਿ ਜ਼ੁਲਮ ਢਾਣਾ ਜਿੰਨਾ ਵੱਡਾ ਗੁਨਾਹ ਹੈ ਉਨਾ ਹੀ ਵੱਡਾ ਗੁਨਾਹ ਹੈ ਜ਼ੁਲਮ ਨੂੰ ਸਹਿਣਾ ਤੇ ਉਸ ਦੇ ਖਿਲਾਫ਼ ਆਵਾਜ਼ ਨਾ ਚੁੱਕਣਾ। ਸੋ ਅੰਤ ਵਿੱਚ ਜਸਪ੍ਰੀਤ ਵੱਲੋਂ ਇੱਕ ਹਾਰਦਿਕ ਅਪੀਲ ਕਿ ਚੁੱਪ ਚਾਪ ਨਾ ਸਹੋ, ਜ਼ੁਲਮ ਦੇ ਖਿਲਾਫ਼ ਬੋਲੋ।
ਮੈਂ ਉਹਨਾਂ ਨੂੰ ਇਹੀ ਸਲਾਹ ਦੇਣਾ ਚਾਹੂੰਗੀ ਕਿ ਤੁਸੀਂ ਇੰਨਾ ਲੰਬਾ ਵੇਟ ਨਾ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਲਾਈਫ ਦਾ ਰਿਲੇਸ਼ਨਸ਼ਿਪ ਨਹੀਂ ਠੀਕ ਚੱਲ ਰਹੇ ਤਾਂ ਤੁਹਾਨੂੰ ਸਟ੍ਰੇਟ ਅਵੇ ਕੋਈ ਸਟੈਪ ਲੈ ਲੈਣਾ ਚਾਹੀਦਾ। ਜਾਂ ਤਾਂ ਤੁਸੀਂ ਪੁਲਿਸ 'ਚ ਜਾ ਕੇ ਕੰਪਲੇਂਟ ਕਰੋ, ਜਾਂ ਕੁਛ ਇੱਦਾਂ ਦੀ ਕਮਿਊਨਿਟੀ ਸਰਵਿਸਿਜ਼ ਹੋਣੇ ਚਾਹੀਦੇ ਜਿੱਥੇ ਅਸੀਂ ਕੰਪਲੇਂਟ ਕਰੀਏ, ਜਾਂ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਗੱਲ ਕਰੋ ਕਿ ਅਸੀਂ ਖੁਸ਼ ਨਹੀਂ ਹਾਂ ਅਤੇ ਅਸੀਂ ਹੁਣ ਕੀ ਕਰੀਏ। ਬਹੁਤ ਸਾਰੇ ਇੱਦਾਂ ਦੇ ਕੇਸ ਹੋ ਰਹੇ ਨੇ, ਜਿੱਦਾਂ ਕਿ ਮੇਰੀ ਸਿਸਟਰ ਵੀ ਐਂਡ ਤੱਕ ਵੇਟ ਕਰਦੀ ਰਹੀ ਕਿ ਸ਼ਾਇਦ ਮੇਰਾ ਹਸਬੈਂਡ ਠੀਕ ਹੋ ਜਾਏਗਾ, ਸ਼ਾਇਦ ਮੇਰਾ ਹਸਬੈਂਡ ਠੀਕ ਹੋ ਜਾਏਗਾ, ਪਰ ਉਹਨੂੰ ਕੁਛ ਨਹੀਂ ਮਿਲਿਆ, ਸਿਰਫ ਉਹਨੂੰ ਮੌਤ ਹੀ ਮਿਲੀ ਉਹਦੇ ਹੱਥੋਂ। ਤਾਂ ਇਸ ਲਈ ਇਹੀ ਚਾਹੁੰਦੀ ਹਾਂ ਕਿ ਤੁਸੀਂ ਜਲਦੀ ਤੋਂ ਜਲਦੀ ਕੋਈ ਸਟੈਪ ਲਓ ਤਾਂ ਕਿ ਆਪਣੀ ਜ਼ਿੰਦਗੀ ਬਚਾ ਸਕੋ। ਇੱਕ ਹੀ ਜ਼ਿੰਦਗੀ ਹੈ ਬੰਦੇ ਕੋਲ ਜੀਣ ਲਈ, ਹੋਰ ਕੁਛ ਨਹੀਂ ਹੈ।
ਆਓ ਸਾਰੇ ਕੋਸ਼ਿਸ਼ ਕਰੀਏ ਕਿ ਜ਼ਿੰਦਗੀਆਂ ਬਚਣ, ਘਰ ਆਬਾਦ ਹੋਣ, ਕਿ ਉਹਨਾਂ ਵਿੱਚ ਹਸੀ ਗੂੰਜੇ ਨਾ ਕਿ ਚੀਖਾਂ, ਪਿਆਰ ਹੋਵੇ ਨਾ ਕਿ ਵੈਰ, ਖੁਸ਼ੀਆਂ ਖੇੜੇ ਹੋਣ ਨਾ ਕਿ ਕਲੇਸ਼। ਸਾਡਾ ਸੱਭਿਆਚਾਰ ਇਹੀ ਸਿਖਾਉਂਦਾ ਹੈ।